ਗੁਰਬਾਣੀ ਦੇ ਸਹਿਜ ਪਾਠਾਂ ਰਾਹੀਂ ਗੁਰਬਾਣੀ ਦਾ ਸਹਿਜੇ ਸਹਿਜੇ ਆਨੰਦ ਮਾਣ ਰਹੇ ਸਤਸੰਗੀਓ, ਦਲਜੀਤ ਸਿੰਘ ਵੱਲੋਂ ਗੁਰਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੜਾਅ ਦਰ ਪੜਾਅ ਹੁੰਦੇ ਹੋਏ ਆਪਾਂ ਸਲੋਕ 12 ਅਤੇ ਵਧੀਕ ਸਰਲੇਖ ਅਧੀਨ ਜੋ ਗੁਰੂ ਪਾਤਸ਼ਾਹ ਦੇ ਸਲੋਕ ਨੇ ਬਾਣੀ ਦੇ, ਗੁਰੂ ਨਾਨਕ ਪਾਤਸ਼ਾਹ ਜੀ, ਗੁਰੂ ਅਮਰਦਾਸ ਮਹਾਰਾਜ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ, ਇਹਨਾਂ ਸਲੋਕਾਂ ਤੱਕ ਆਪਾਂ ਪਹੁੰਚ ਚੁੱਕੇ ਹਾਂ। ਇਸ ਪੜਾਅ ਵਿੱਚ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਲੋਕਾਂ ਨੂੰ ਸਰਵਣ ਕਰਾਂਗੇ। ਗੁਰੂ ਨਾਨਕ ਪਾਤਸ਼ਾਹ ਦੇ ਇਹਨਾਂ ਸਲੋਕਾਂ ਵਿੱਚ ਬੜਾ ਰਸ ਹੈ। ਸਭ ਤੋਂ ਪਹਿਲਾਂ ਸਲੋਕ 12 ਅਤੇ ਵਧੀਕ ਦੀ ਗੱਲ ਕਰ ਲਈਏ। ਸਲੋਕ 12 ਅਤੇ ਵਧੀਕ ਦਾ ਭਾਵ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਦੋਂ ਬਾਣੀ ਨੂੰ ਰਾਗਾਂ ਵਿੱਚ ਸੰਪਾਦਨ ਕੀਤਾ ਅਤੇ 22 ਵਾਰਾਂ ਸਨ ਅਤੇ 22 ਵਾਰਾਂ ਦੇ ਨਾਲ ਸਲੋਕ ਲਗਾ ਕੇ ਜਿਹੜੇ ਸਲੋਕ ਬਾਕੀ ਬਚੇ ਨੇ ਉਹਨਾਂ ਨੂੰ ਇਸ ਸੰਗ੍ਰਹਿ ਵਿੱਚ ਬਖਸ਼ਿਸ਼ ਕੀਤਾ ਹੋਇਆ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਲੋਕਾਂ ਦੀ ਗੱਲ ਕਰਦੇ ਹਾਂ ਤਾਂ ਪਰਮਤਾ ਹੁੰਦੀ ਆ ਉਤੰਗੀ, ਪਿਓਰੀ, ਗਹਿਰੀ, ਗੰਭੀਰੀ, ਸੱਸੜ, ਸੂਈਆ, ਕਿਵ ਕਰੀ ਨਿਵਨ ਨਾ ਜਾਏ ਥਣੀ, ਗੱਚ ਜੇ ਲੱਗਾ ਗਿਰਵੜੀ, ਸਖੀਏ ਤੌਲ ਹਰੀ, ਸੇਵੀ ਟਹਿੰਦੇ ਡਿੱਠ ਮੈਂ, ਮੁੰਦ ਨਾ ਗਰਭ ਥਣੀ। ਲੈਂਦੇ ਪੰਜਾਬ ਦੀ ਭਾਸ਼ਾ ਉਤੰਗੀ। ਉਤੰਗੀ ਦਾ ਭਾਵ ਹੁੰਦਾ ਉੱਚੀ ਲੰਮੀ, ਇੰਗਲਿਸ਼ ਵਿੱਚ ਇਸ ਨੂੰ ਲੋਫਟੀ ਜਾਂ ਹਾਈ ਕਹਿ ਦਿੰਦੇ ਨੇ। ਪਿਓਰੀ, ਜਿਹਦਾ ਜੋਬਨ ਬੜਾ ਭਰਵਾਂ ਹੋਵੇ। ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਮਾਨ ਦੇ ਨਾਲ, ਇੱਕ ਅਹੰਕਾਰ ਦੇ ਨਾਲ ਭਰਿਆ ਹੋਇਆ ਜੀਵ ਉਸ ਇਸਤਰੀ ਵਾਂਗ, ਜਿਹੜੀ ਇਸਤਰੀ ਕਹਿੰਦੀ ਹੈ ਕਿ ਆਪਣੀ ਸਹੇਲੀ ਨੂੰ ਕਿ ਮੇਰੇ ਕੋਲ ਉੱਚੇ ਲੰਮੇ ਹੋਣ ਕਰਕੇ, ਮੇਰਾ ਜੋਬਨ ਭਰਿਆ ਹੋਣ ਕਰਕੇ ਮੇਰੇ ਕੋਲ ਆਪਣੇ ਸੱਸ ਸਹੁਰੇ ਦੇ ਅੱਗੇ ਨਿਉਇਆ ਨਹੀਂ ਜਾਂਦਾ, ਮੱਥਾ ਨਹੀਂ ਟੇਕਿਆ ਜਾਂਦਾ। ਇਵੇਂ ਹੰਕਾਰਿਆ ਹੋਇਆ ਜੀਵ ਵੀ ਗੁਰੂ ਅੱਗੇ ਨਿਉਂਦਾ ਨਹੀਂ ਹੈ, ਹੰਕਾਰ ਜੋ ਹੋਇਆ। ਤਾਂ ਸਤਿਗੁਰੂ ਕਹਿੰਦੇ ਸਹੇਲੀ ਅੱਗੋਂ ਕੀ ਜਵਾਬ ਦਿੰਦੀ ਹੈ ਕਿ ਮੈਂ ਤਾਂ ਉਹ ਵੀ ਦੇਖੇ ਨੇ ਜਿਨ੍ਹਾਂ ਨੂੰ ਬੜਾ ਜੋਬਨ ਸੀ, ਬੜਾ ਜਿਨ੍ਹਾਂ 'ਤੇ ਸਦਾ ਸਦਾ ਜਵਾਨੀ ਸੀ, ਹਾਂ ਵੱਡੇ ਕੱਦ ਵਾਲੇ ਸਨ, ਉਹ ਵੀ ਨਿਉਂ ਗਏ। ਜਿਹੜੇ ਚੂਨੇ ਦੇ ਨਾਲ, ਇੱਟਾਂ ਦੇ ਨਾਲ ਚਿਣੇ ਹੋਏ ਸਨ, ਉਹ ਵੀ ਮਹਿਲ ਢਹਿੰਦੇ ਵੇਖੇ ਨੇ। ਸੁਣ ਮੁੰਦੇ ਹਰਨਾਕੀਏ, ਗੂੜਾ ਵਹਿਣ ਅਪਾਰ, ਪਹਿਲਾਂ ਵਸ ਸੰਜਾਣ ਕੇ ਤਾਂ ਕੀਚੈ ਵਾਪਾਰ। ਹਰਨਾਕੀਏ ਦੇ ਭਾਵ ਹਰਨ ਦੀਆਂ ਅੱਖਾਂ ਵਰਗੀਆਂ, ਹਿਰਨ ਦੀਆਂ ਅੱਖਾਂ ਨੂੰ ਬਹੁਤ ਸੋਹਣਾ ਕਿਹਾ ਜਾਂਦਾ ਹੈ। ਹਿਰਨ ਦੀਆਂ ਸੋਹਣੀਆਂ ਅੱਖਾਂ ਵਾਲੇ ਜੀਵ ਪਹਿਲਾਂ ਗੱਲ ਨੂੰ ਸੁਣ, ਪਹਿਲਾਂ ਵਸਤ ਪਛਾਣ ਤੇ ਲਾ, ਤਾਂ ਉਸਦਾ ਵਪਾਰ ਕਰ, ਤਾਂ ਇਸਦਾ ਵਪਾਰੀ ਬਣ। ਦੋਹੀ ਦਿੱਚੈ ਦੁਰਜਨਾ, ਮਿੱਤਰਾਂ ਕੂ ਜੈਕਾਰ, ਜਿਤ ਦੋਹੀ ਸੱਜਣ ਮਿਲਨ ਲਓ ਮੁੰਦੇ ਵਿਚਾਰ। ਇਹ ਜਿਹੜੀ ਦੇਹੀ ਹੈ ਇਸ ਨੂੰ ਤੂੰ ਦੁਰਜਣਾ ਦੇ ਭਾਵ ਵਿਕਾਰਾਂ ਦੇ ਵਸ ਕੀਤਾ ਹੋਇਆ, ਪਰ ਇਹਨੂੰ ਉੱਥੋਂ ਛਡਾ ਕੇ ਮਿੱਤਰਾਂ ਦੇ ਨਾਲ ਜੋੜ। ਮਿੱਤਰ ਕੀ ਨੇ? ਪਹਿਲੇ ਵਿਕਾਰ ਕੀ ਨੇ? ਵਿਕਾਰ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਆਸਾ, ਤ੍ਰਿਸ਼ਨਾ, ਇਹ ਸਭ। ਇਹਨਾਂ ਦੇ ਵਸ ਅਸੀਂ ਆਪਣੇ ਦੇਹੀ ਨੂੰ ਕੀਤਾ ਹੋਇਆ, ਪਰ ਮਿੱਤਰਾਂ ਦੇ ਵਸ ਧਰਮ, ਅਰਥ, ਭਲਾਈ, ਸੱਚ, ਇਹ ਸਾਰੇ ਸਾਡੇ ਮਿੱਤਰ ਨੇ, ਅਸੀਂ ਇਹਦੇ ਹੱਲ ਵਿੱਚ ਜਾਣਾ ਹੈ। ਜਿਤ ਦੋਹੀ ਸੱਜਣ ਮਿਲਣ ਲਹੋ ਮੁੰਦੇ ਵਿਚਾਰ, ਇਹਦੇ ਨਾਲ ਜਿਨ੍ਹਾਂ ਵਿਚਾਰਾਂ ਕਰਕੇ ਸਾਨੂੰ ਸੱਜਣਾ ਦੇ ਨਾਲ ਮੇਲ ਹੋਵੇ, ਉਹ ਵਿਚਾਰ ਮਨ ਵਿੱਚ ਲਿਆਈਏ। ਤਨ ਮਨ ਦੀਜੇ ਸੱਜਣਾ, ਐਸਾ ਹੱਸਣ ਸਾਰ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਪਾਈਏ। ਜੇ ਸੱਜਣ ਦੇ ਅੱਗੇ, ਆਪਣੇ ਗੁਰੂ ਦੇ ਅੱਗੇ ਸਾਰਾ ਕੁਝ ਸਮਰਪਿਤ ਕਰ ਦਈਏ ਤਾਂ ਇਹ ਜਿਹੜੀ ਚੀਜ਼ ਹੈ, ਜਿਹੜੀ ਅਵਸਥਾ ਹੈ, ਇਹ ਜੀਵ ਨੂੰ ਪਾਰ ਕਰਦੀ ਹੈ। ਤਿਸ ਸਿਉ ਨਿਹੋ ਨਾ ਕੀਚੇ, ਜੇ ਦਿਸੈ ਚੱਲਣ ਹਾਰ, ਕਹਿੰਦੇ ਦੁਨਿਆਵੀ ਪਦਾਰਥਾਂ ਦੇ ਨਾਲ ਸਾਡਾ ਜਿਹੜਾ ਨੇਹ ਹੈ ਉਹ ਕਿਸੇ ਕੰਮ ਨਹੀਂ, ਕਿਉਂਕਿ ਇਸ ਦੁਨੀਆਂ 'ਤੇ ਜੀਵ ਆਏ ਅਤੇ ਚੱਲਦੇ ਬਣਦੇ ਹਨ, ਕੋਈ ਟਿਕਿਆ ਨਹੀਂ। ਨਾਨਕ ਜਿੰਨੀ ਇਵ ਘਰ ਬੁੱਝਿਆ ਜਿੰਨਾ ਵਿਟੂ ਕੁਰਬਾਨ। ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਆਪਣੀ ਮੋਹਰ ਲਾ ਕੇ ਜਿਨ੍ਹਾਂ ਨੇ ਇਸ ਬੁਝਾਰਤ ਨੂੰ ਇਸ ਗੱਲ ਨੂੰ ਬੁੱਝ ਲਿਆ ਜਾਣ ਲਿਆ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ। ਤਾਂ ਐਸੇ ਪਵਿੱਤਰ ਸਲੋਕਾਂ ਦੇ ਨਾਲ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ, ਆਓ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 1410 ਤੋਂ ਸਲੋਕ 12 ਤੇ ਵਧੀਕ ਅਧੀਨ ਬਾਣੀ ਸਰਵਣ ਕਰਦੇ ਹਾਂ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਲੋਕ 12 ਤੇ ਵਧੀ ਮਹਿਲਾ ਪਹਿਲਾ ਉਤੰਗੀ ਵਿਹੋਰੀ ਗਹਿਰੀ ਗੰਭੀਰੀ ਸੱਸੜ ਸੁਈਆ ਕਿਵ ਕਰੀ ਨਿਵਨ ਨਾ ਜਾਏ ਥਣੀ ਗੱਚ ਜੇ ਲੱਗਾ ਗਿਰਵੜੀ ਸਖੀਏ ਧੌਲ ਹਰੀ ਸੇਬੀ ਟੈਂਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ ਸੁਣ ਮੁੰਦੇ ਹਰਿ ਨਾਖੀਐ ਗੂੜਾ ਵੈਣ ਅਪਾਰ ਪਹਿਲਾਂ ਵਸ ਜਾਣ ਕੈ ਤਾਂ ਕੀ ਚੈ ਵਪਾਰ ਦੋਹੀ ਦਿੱਚੈ ਦੁਰਜਣਾ ਮਿੱਤਰਾਂ ਕੂ ਜੈਕਾਰ ਜਿਤ ਦੋਹੀ ਸੱਜਣ ਮਿਲਣ ਲੋ ਮੁੰਦੇ ਵਿਚਾਰ ਤਨ ਮਨ ਦੀ ਜੈ ਸੱਜਣਾ ਐਸਾ ਹੱਸਣ ਸਾਰ ਦਿਸੋ ਨਿਉ ਨ ਕੀ ਚਈ ਜੇ ਦਿਸੈ ਚੱਲਣ ਹਾਰ ਨਾਨਕ ਜਿਨੀ ਇਵ ਕਰ ਬੁਝਿਆ ਤਿਨਾ ਵਿਟੋ ਕੁਰਬਾਨ ਜੇ ਤੂੰ ਤਾਰੂ ਪਾਨ ਤਾਹੂ ਪੁੱਛ ਤਿੜਨ ਕਲ ਤਾਹੂ ਖਰੇ ਸਜਾਣ ਮੰਜਾ ਇੰਨੀ ਕੱਪਰੀ ਚੜ ਚੱਕੜ ਉਹਾੜ ਲਹਿਰੀ ਵਹਨ ਲਖੇਸਰੀ ਸਤਿਗੁਰ ਸਿਉ ਆ ਲਾਏ ਬੇੜੇ ਡੁੱਬਣ ਨਾਹੀਂ ਪਹੁ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨ ਰਹੋ ਕੋਈ ਪਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਹੈ ਕਰਕੇ ਓਏ ਕਰੇਨ ਗੱਲਾਂ ਪਿੱਟਣ ਸਿਰ ਖੋਹੇਨ ਨਾਉ ਲੈਣ ਔਰ ਕਰਨ ਸਮਾਏ ਨਾਨਕ ਤਿਨ ਬਲਹਾਰੈ ਜਾਏ ਰੇ ਮਨ ਡੀਗ ਨ ਡੋਲੀਐ ਸੀਧਾ ਮਾਰਗ ਤਾਓ ਪਾਛੇ ਬਾਗੜ ਰਾਵਣੋ ਆਗੇ ਅਗਨਤ ਲਾਓ ਸਹਿਸੇ ਜੀਰਾ ਪਰ ਰਹੋ ਮਾਕੋ ਅਵਰ ਨਾ ਟੰਗ ਨਾਨਕ ਗੁਰਮੁਖ ਛੁੱਟੀਐ ਹਰ ਪ੍ਰੀਤਮ ਸਿਉ ਸੰਗ ਬਾਗ ਮਰੈ ਮਨ ਮਾਰੀਐ ਜੇ ਸਤਿਗੁਰ ਦੀਖਿਆ ਹੋਏ ਆਪ ਪਛਾਣੇ ਹਰ ਮਿਲੈ ਬੋੜ ਨਾ ਮਰਨਾ ਹੋਏ ਕੀਚੜ ਹੱਥ ਨਾ ਬੁੜਈ ਏਕਾ ਨਦਰ ਨਿਹਾਲ ਨਾਨਕ ਗੁਰਮੁਖ ਉਭਰੇ ਗੁਰ ਸਰਵਰ ਸੱਚੀ ਪਾਲ ਅਗਨ ਮਰੇ ਜਲ ਲੋੜ ਲਹੋ ਵਿਣ ਗੁਰ ਨਿਧ ਜਲ ਨਾਹੀ ਜਨਮ ਮਰੇ ਪਰਮਾਈਐ ਜੇ ਲਖ ਕਰਮ ਕਮਾਹੀ ਜਮ ਜਾਗਾਤ ਨਾ ਲੱਗਈ ਜੇ ਚੱਲੈ ਸਤਿਗੁਰ ਪਾਏ ਨਾਨਕ ਨਿਰਮਲ ਅਮਰ ਪਦ ਗੁਰ ਹਰ ਮੈਲੈ ਮੈਲਾਏ। ਕਲਰ ਕੇਰੀ ਛਪੜੀ ਕਊਆ ਮਲ ਮਲ ਨਾਏ ਮਨ ਤਨ ਮਹਿਲਾ ਅਵਗਣੀ ਚਿੰਜ ਭਰੀ ਗੰਦੀ ਆਏ ਸਰਵਰ ਹੰਸ ਨ ਜਾਣਿਆ ਕਾਗ ਕੋ ਭੰਕੀ ਸੰਗ ਸਾਕਤ ਸਿਉਂ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਓ ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ ਜਨਮੇ ਕਾ ਫਲ ਕਿਆ ਗਣੀ ਜਾਂ ਹਰ ਭਗਤ ਨਾ ਪਾਓ ਪੈਂਦਾ ਖਾਂਦਾ ਬਾਦ ਹੈ ਜਾਂ ਮਨ ਦੂਜਾ ਪਾਓ ਵੇਖਣਾ ਸੁਨਣਾ ਝੂਠ ਹੈ ਮੁਖ ਝੂਠਾ ਆਲਾਓ ਨਾਨਕ ਨਾਮ ਸਲਾਹੇ ਤੂੰ ਹੋਰ ਹਉਮੈ ਆਵੋ ਜਾਓ ਹੈਨ ਵੇਲੇ ਨਾਹੀਂ ਕਣੇ ਫੈਲ ਫਕੜ ਸੰਸਾਰ ਨਾਨਕ ਲੱਗੀ ਤੁਰ ਮਰੈ ਜੀਵਨ ਨਾਹੀਂ ਤਾਣ ਚੋਟੈ ਸੇਤੀ ਜੋ ਮਰੈ ਲੱਗੀ ਸਾ ਪਰਵਾਨ ਜਿਸ ਨੂੰ ਲਾਈ ਤਿਸ ਲੱਗੈ ਲੱਗੀ ਤਾਂ ਪਰਵਾਨ ਫਿਰਮ ਪੈ ਕਾਮ ਨਾ ਨਿਕਲੈ ਲਾਇਆ ਤਿਨ ਸੁਜਾਨ ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ ਧਾਤੂ ਪਾਂਜਰ ਲਾਏ ਕੂੜਾ ਪਾਜਿਆ ਭਾਂਡਾ ਆਣ ਗਰਾਸ ਜਾਂ ਤਿਸ ਭਾਵ ਸੀ ਪਰਮ ਜੋਤ ਜਗਾਈ ਵਾਜਾ ਵਾਵਸੀ ਮਨੋ ਜੇ ਅੰਧੇ ਕੂਪ ਕਿਹਾ ਬਿਰਦ ਨਾ ਜਾਣਣੀ ਮਨ ਅੰਧੇ ਹੁੰਦੇ ਕਵਲ ਦਿਸਣ ਖਰੇ ਕਰੂ ਇੱਕ ਕਹਿ ਜਾਣਣ ਕਿਹਾ ਬੁੱਝਣ ਤੇ ਨਰ ਸੁਗੜ ਸਰੂਪ ਇੱਕ ਨਾ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਾਣੰਤ ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਪਿਓ ਨਾ ਲਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਰਨ ਗਰਭ ਕਰੰਤ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮਾ ਜਪ ਤਪ ਸੰਯਮ ਕਮਾਵੈ ਕਰਮ ਸੀਲ ਸੰਤੋਖ ਕਾ ਰਖੈ ਧਰਮ ਬੰਧਨ ਤੋੜੈ ਹੋਵੈ ਮੁਕਤ ਸੋਈ ਬ੍ਰਾਹਮਣ ਪੂਜਣ ਜੁਗਤ ਖੱਤਰੀ ਸੋ ਜੋ ਕਰਮਾ ਕਾ ਸੂਰ ਪੁੰਨ ਦਾਨ ਕਾ ਕਰੇ ਸਰੀਰ ਖੇਤ ਪਛਾਣੀ ਬੀਜੈ ਦਾਨ ਸੋ ਖੱਤਰੀ ਦਰਗਹ ਪਰਵਾਨ ਲਬ ਲੋਭ ਜੇ ਕੂੜ ਕਮਾਵੈ ਆਪਣਾ ਕੀਤਾ ਆਪੇ ਪਾਵੈ ਤਨ ਨਾਤ ਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇਲਿਆ ਅੰਦਰ ਪਿਰੀ ਸਮਾਲ ਸਭਨੀ ਕੱਟੀ ਸੋ ਵਸੈ ਸਹਿਬਿਣ ਘੱਟ ਨਾ ਕੋਈ ਨਾਨਕ ਤੇ ਸੁਹਾਗਣੀ ਜਿੰਨਾ ਗੁਰਮੁਖ ਪ੍ਰਗਟ ਹੋਏ ਜੋ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜਾ ਫਿਰ ਦੀ ਜੈ ਕਾਣ ਨਾ ਕੀ ਜੈ ਨਾਲ ਕਿਰਾੜਾਂ ਦੋਸਤੀ ਕੂੜੈ ਕੂੜੀ ਪਾਏ ਮਰਨ ਨਾ ਜਾਪੈ ਮੂਲਿਆ ਆਵੈ ਕਿਤੈ ਥਾਈ ਗਿਆਨ ਹੀ ਨੰ ਅਗਿਆਨ ਪੂਜਾ ਅੰਧ ਵਰਤਾਵਾ ਪਾਓ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲੋ ਨਾ ਬਾਕੀ ਮਾਨੂ ਕੱਲੈ ਉੱਠੀ ਚੱਲੈ ਸਾਧ ਨਾਹੀ ਆਵੇਹੀ ਗੱਲੈ ਰਾਮ ਚੁਰੈ ਦਲ ਮੇਲਵੈ ਅੰਤਰ ਬਲ ਅਧਿਕਾਰ ਮੰਤਰ ਕੀ ਸੈਣਾ ਸੇਵੀਐ ਮੰਤਨ ਜੁਜ ਅਪਾਰ ਸੀਤਾ ਲੈ ਗਿਆ ਦਹਿਸਰੋ ਲਛਮਣ ਮੋਸਰਾਪ ਨਾਨਕ ਕਰਤਾ ਕਰਨਹਾਰ ਕਰ ਵੇਖੈ ਥਾਪੂ ਥਾਪ ਮਨ ਮੈਂ ਚੂਰੈ ਰਾਮ ਚੰਦ ਸੀਤਾ ਲਛਮਣ ਜੋਗ ਹਣਵੰਤਰ ਆਰਾਧਿਆ ਆਇਆ ਕਰ ਸੰਜੋਗ ਪੂਲਾ ਦੈਂਤ ਨਾ ਸਮਝਈ ਤਿਨ ਪ੍ਰਭ ਕੀਏ ਕਾਮ ਨਾਨਕ ਵੇ ਪਰਵਾਸੋ ਕਿਰਤ ਨਾ ਮਿਟਈ ਰਾਮ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ ਮਹਿਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤ ਸਰ ਸਿਫਤੀ ਦਾ ਘਰ ਮਹਿਲਾ ਪਹਿਲਾ ਉਦੋ ਸਾਹੇ ਕਿਆ ਨੀਸ਼ਾਨੀ ਟੋਟ ਨ ਆਵੈ ਅਨੀ ਉਦੋ ਸਿਆ ਘਰੇ ਹੀ ਉੱਠੀ ਕੁੜੀ ਰੰਨੀ ਤੰਮੀ ਸਤੀ ਰੰਨੀ ਕਰੇ ਸਿਆਪਾ ਰੋਵਣ ਕੁੜੀ ਕਮੀ ਜੋ ਲੇਵੈ ਸੋ ਦੇਵੈ ਨਾਹੀ ਖੱਟੇ ਦਮ ਸਹਮੀ ਅਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ ਕਹਿ ਦੋਖੜੇ ਸੜੇ ਹੋਏ ਕਾਲੀ ਹੋਈਆਂ ਦਿਓਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਹਾ ਜੈਸੇ ਤੀ ਮੇਰਾ ਸੰਗ ਜਿਤ ਡਿੱਠੇ ਤਨ ਪਰ ਫੁੜੇ ਚੜੈ ਚਵਗਣ ਵਨ ਰਾਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਈ ਗਿਆਨੀ ਜੀਵੈ ਸਦਾ ਸਦਾ ਸੁਰਤੀ ਪਤ ਹੋਏ ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਏ ਨਾਨਕ ਕਿਸਨੋ ਆਖੀਐ ਬਿਨ ਪੁੱਛਿਆ ਹੀ ਲੈ ਜਾਏ ਦੋਸ਼ ਨਾ ਦੇਹੋ ਰਾਏ ਨੋ ਮਤ ਚੱਲੈ ਜਾਂ ਬੁੱਢਾ ਹੋਵੈ ਗੱਲਾਂ ਕਰੀ ਕਨੇਰੀਆਂ ਤਾਂ ਅੰਨੇ ਪਵਣਾ ਖਾਤੀ ਟੋਵੈ ਪੂਰੇ ਕਾ ਕੀਆ ਸਭ ਕਿਛ ਪੂਰਾ ਘੱਟ ਵੱਧ ਕਿਛ ਨਾਹੀ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੀ ਸਮਾਹੀ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਗੁਰੂ ਨਾਨਕ ਪਾਤਸ਼ਾਹ ਦਾ ਬਖਸ਼ਿਆ ਇਹ ਸਲੋਕ ਆਪ ਗੁਰਮੁਖਾਂ ਨਾਲ ਇਸ ਕਰਕੇ ਸਾਂਝਾ ਕੀਤਾ ਜਾ ਰਿਹਾ ਹੈ ਕਿ ਕਈ ਵਾਰ ਜਾਣੇ ਅਣਜਾਣੇ ਜਦੋਂ ਆਪਾਂ ਕਿਸੇ ਪ੍ਰਚਾਰਕ ਕੋਲੋਂ ਇਹ ਸਲੋਕ ਸੁਣਦੇ ਹਾਂ ਅਸੀਂ ਸਮਝਦੇ ਹਾਂ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਰਚਿਆ ਹੋਇਆ ਪਰ ਗੁਰੂ ਨਾਨਕ ਪਾਤਸ਼ਾਹ ਵੀ ਉਨੇ ਹੀ ਸੂਰਬੀਰ ਨੇ ਔਰ ਸੂਰਬੀਰ ਪੈਦਾ ਕਰਦੇ ਨੇ ਸਿੱਖਾਂ ਨੂੰ ਕਹਿੰਦੇ ਜੇ ਤੈਨੂੰ ਪ੍ਰੇਮ ਸਤਿਗੁਰੂ ਦੇ ਪ੍ਰੇਮ ਦਾ ਚਾਹ ਹੈ ਨਾ ਤਾਂ ਸਭ ਤੋਂ ਪਹਿਲੀ ਗੱਲ ਆਪਣਾ ਸਿਰ ਜਿਹੜਾ ਤਲੀ 'ਤੇ ਧਰ ਕੇ, ਤਲੀ 'ਤੇ ਧਰਨ ਦਾ ਭਾਵ ਹੈ ਆਪਣੀ ਮੱਤ 'ਤੇ ਆ ਕੇ ਮੇਰੇ ਘਰ ਵਿੱਚ ਆ। ਜਦੋਂ ਇਸ ਘਰ ਵਿੱਚ ਪੈਰ ਧਰੇਗਾ ਨਾ ਜਾਂ ਧਰਨਾ ਹੈ ਅਤੇ ਸਿਰ ਦੇਣ ਲੱਗਿਆਂ ਪ੍ਰਤੀ ਵੀ ਝਿਜਕ ਮਹਿਸੂਸ ਨਾ ਕਰ। ਭਗਤ ਕਬੀਰ ਜੀ ਦੀ ਬਾਣੀ ਵਿੱਚ ਵੀ ਐਸੇ ਹੀ ਕੋਈ ਸਲੋਕ ਨੇ, ਬਾਣੀ ਦੇ ਉਪਦੇਸ਼ ਨੇ, ਕਿਉਂਕਿ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਇਹ ਸਾਰੀ ਭਗਤੀ ਦੀ ਲਹਿਰ ਹੈ ਜਿਸ ਕਰਕੇ ਇੰਨਾ ਬਲ ਇਸ ਜਗਤ ਨੂੰ ਮਿਲਿਆ ਹੈ ਕਿ ਇਹ ਦੁਸ਼ਮਣ ਦਾ, ਜ਼ੁਲਮ ਦਾ ਮੁਕਾਬਲਾ ਕਰਨ ਯੋਗ ਹੋਇਆ। ਤਾਂ ਇਹਨਾਂ ਪਵਿੱਤਰ ਬਚਨਾਂ ਦੇ ਨਾਲ ਆਓ ਇਸ ਸੈਗਮੈਂਟ ਦੀ ਸਮਾਪਤੀ ਕਰਦੇ ਹਾਂ। ਗੁਰਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਹੋਈਆਂ ਗਲਤੀਆਂ ਬਖਸ਼ਦੇ ਹੋਏ ਕਰੋ ਕਿਰਪਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।